ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ। ਗੁਰਪ੍ਰਸਾਦ ਕਿਨੈ ਵਿਰਲੈ ਜਾਤੇ, ਸੁਣੋ ਬਿਨਾ ਪ੍ਰਭ ਮੇਰੇ ਮੀਤਾ। ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਸਜਣ ਸਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਚਟੀਐ, ਤੁਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਤੁਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਗੁਰੂ ਚਰਣਾ ਚ ਹਾਜ਼ਰ ਹੋ ਰਿਹਾ ਹੈ ਆਦਰਯੋਗ ਗੁਰਮੁਖ ਪਿਆਰਿਓ, ਆਓ ਇਕਾਗਰ ਚਿੱਤ ਹੁੰਦਿਆਂ ਅਤੇ ਆਪਣੇ ਮਨ ਨੂੰ ਗੁਰੂ ਕੀ ਮਤ ਸਮਝਣ ਦੇ ਯੋਗ ਬਣਾਉਣ ਦਾ ਯਤਨ ਕਰਦਿਆਂ, ਸਭ ਤੋਂ ਪਹਿਲਾਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਬਿਨੈ ਕਰਦਾ, ਹੋਰ ਕੁਝ ਵੀ ਕਰਨ ਲੱਗਿਆਂ ਤੁਸੀਂ ਗੁਰੇਜ਼ ਕਰੋ, ਚੱਕ ਜਾਓ, ਸੰਕੋਚ ਕਰੋ, ਸ਼ਾਇਦ ਗੱਲ ਪ੍ਰਵਾਨ ਹੋਦਾ ਹੈ। ਪਰ ਘੱਟੋ ਘੱਟ ਫਤਿਹ ਬੁਲਾਉਣ ਲੱਗਿਆਂ ਗੁਰੇਜ਼ ਨਾ ਕਰਿਆ ਕਰੋ, ਸੰਕੋਚ ਨਾ ਕਰਿਆ ਕਰੋ। ਕਿਰਪਾ ਕਰੋ ਸਾਰੇ ਜਣੇ ਉੱਚੀ ਆਵਾਜ਼ ਵਿੱਚ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਜੀ ਨੇ ਸਿੱਖ ਪੰਥ ਦੇ ਸਿਰਮੌਰ ਵਿਦਵਾਨ ਆਦਰਯੋਗ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ, ਅਤੇ ਸਿੰਘ ਸਾਹਿਬ ਵਾਰ ਵਾਰ ਇਹ ਗੱਲ ਸਮਝਾ ਰਹੇ ਸਨ ਕਿ ਸਿੱਖ ਹੈ ਤੇ ਆਣਾ, ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਉਂਗਲ ਪਕੜ ਕੇ ਲਾਜ਼ਮੀ ਤੌਰ 'ਤੇ ਸਿਆਣਾ ਹੋ ਸਕਦਾ। ਖਿਮਾ ਕਰਦੇ ਆ ਜੇ ਮੰਨਦਾ ਹਾਂ ਕਿ ਸਿੱਖ ਖੁਦ ਵੀ ਇਆਣਾ ਹੋਵੇਗਾ, ਪਰ ਸਿਰਫ ਇੰਨਾ ਹੀ ਨਹੀਂ ਬਲਕਿ ਬਹੁਤ ਵਾਰ ਸਿੱਖ ਨੂੰ ਇਆਣਾ ਬਣਾਉਣ ਦੇ ਯਤਨ ਵੀ ਕੀਤੇ ਜਾਂਦੇ ਨੇ, ਹੋਵੇ ਭਾਵੇਂ ਸਿਆਣਾ। ਤੁਸੀਂ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਵੇਖਿਆ ਹੋਣਾ, ਜਦੋਂ ਦੋ ਪਰਿਵਾਰਕ ਮੈਂਬਰਾਂ ਦੀ ਆਪਸ ਵਿੱਚ ਨਾ ਬਣਦੀ ਹੋਵੇ ਤਾਂ ਸਦਾ ਇਹੋ ਜਿਹਾ ਯਤਨ ਕੀਤੇ ਜਾਂਦੇ ਨੇ, ਇੱਕ ਦੂਸਰੇ ਨੂੰ ਇਆਣਾ ਸਿੱਧ ਕਰਨ ਦਾ ਯਤਨ ਕਰਦਾ ਹੈ, ਉਸਦੇ ਕੀਤੇ ਹੋਏ ਠੀਕ ਕੰਮ ਨੂੰ ਵੀ ਵਿਗਾੜ ਕੇ ਪੇਸ਼ ਕਰਨ ਦਾ ਯਤਨ ਕਰਦਾ ਹੈ ਤਾਂ ਕਿ ਸਿੱਧ ਹੁੰਦਾ ਹੈ। ਇਸ ਨੂੰ ਸਮਝ ਕੁਝ ਨਹੀਂ ਅਤੇ ਜੋ ਕੁਝ ਕਰ ਰਿਹਾ ਭਾਵੇਂ ਠੀਕ ਕਰ ਰਿਹਾ ਪਰ ਹੈ ਗਲਤ। ਕਿਵੇਂ ਕਰਿਓ, ਬਹੁਤ ਵਾਰ ਸਿੱਖਾਂ ਨਾਲ ਵੀ ਐਸਾ ਹੀ ਵਾਪਰਿਆ, ਵਾਰ ਵਾਰ ਬਾਹਰੋਂ ਐਸੇ ਹਮਲੇ ਹੁੰਦੇ ਰਹੇ ਨੇ ਅਤੇ ਸ਼ਾਇਦ ਹੁੰਦੇ ਰਹਿਣਗੇ, ਜਿਹਦੇ ਨਾਲ ਸਿੱਖ ਦੇ ਕੀਤੇ ਜਾਣ ਵਾਲੇ ਹਰੇਕ ਕੰਮ ਨੂੰ ਵਿਅਰਥ ਬੇਕਾਰ ਅਤੇ ਨਿਆਣਾਪਣ ਸਿੱਧ ਕੀਤਾ ਜਾ ਸਕੇ। ਲੁਧਿਆਣੇ ਦੀ ਗੱਲ ਹੈ, ਇੱਕ ਮਿੱਤਰ ਮਿਲੇ, ਮੈਂ ਜਾਣਦਾ ਸਾਂ ਕਮਿਊਨਿਸਟ ਵਿਚਾਰਧਾਰਾ ਦੇ ਨੇ, ਅਤੇ ਮਿਲਦਿਆਂ ਸਾਰ ਕਹਿਣ ਲੱਗੇ, ਗਿਆਨੀ ਜੀ ਇੱਕ ਗੱਲ ਦੱਸੋ, ਤੁਸੀਂ ਲੋਕ ਵਾਰ ਵਾਰ ਸਟੇਜਾਂ 'ਤੇ ਅੰਮ੍ਰਿਤ ਛਕਣ ਦਾ ਪ੍ਰਚਾਰ ਕਿਉਂ ਕਰਦੇ ਹੋ? ਕਹਿਣ ਲੱਗਾ, ਮੈਨੂੰ ਤਾਂ ਇਸ ਤਰ੍ਹਾਂ ਜਾਪਦਾ, ਜਦੋਂ ਤੁਸੀਂ ਆਖਦੇ ਹੋ ਕਿ ਅੰਮ੍ਰਿਤ ਛਕ, ਤਾਂ ਕਹਿਣ ਲੱਗਾ ਮੈਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਤੁਸੀਂ ਕਿਸੇ ਬੰਦੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਯਤਨ ਕਰ ਰਹੇ ਹੋ, ਅਤੇ ਕੀ ਤੁਸੀਂ ਚਾਹੁੰਦੇ ਹੋ ਕਿ ਹਿੰਦੁਸਤਾਨ ਵਿੱਚ ਕੋਈ ਬੰਦਾ ਦਲ ਬਦਲੂ ਬਣਿਆ ਰਹੇ? ਮਸਲਨ ਅੱਜ ਕਿਸੇ ਇੱਕ ਪਾਰਟੀ ਵਿੱਚ ਸ਼ਾਮਿਲ ਹੈ, ਕੱਲ੍ਹ ਦੂਸਰੀ ਪਾਰਟੀ ਵੀ ਸ਼ਾਮਿਲ ਹੁੰਦਾ ਹੈ, ਕੀ ਗੱਲ ਠੀਕ ਹੈ? ਕਹਿਣ ਲੱਗਾ ਮਸਲਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਕੋਈ ਕਾਂਗਰਸ ਹੀ ਹੈ ਅਤੇ ਤੁਸੀਂ ਆਖੋ ਅੰਮ੍ਰਿਤ ਛਕੇ ਅਤੇ ਅਕਾਲੀ ਬਣ ਜਾਏ, ਕੀ ਗੱਲ ਵਾਜਬ ਹੋਵੇਗੀ? ਦਰਅਸਲ ਇਹ ਵੀ ਇੱਕ ਬੜੀ ਸਿਆਣੀ ਸੋਚੀ ਸਮਝੀ ਚਾਲ ਹੈ ਸਿੱਖ ਨੂੰ ਗੁਰੂ ਨਾਲੋਂ ਤੋੜਨ ਦੀ ਅਤੇ ਨਿਆਣਾ ਸਿੱਧ ਕਰਨ ਦੀ। ਅੰਮ੍ਰਿਤ ਛਕਣਾ ਹੈ, ਗੁਰੂ ਨਾਲ ਜੁੜਨਾ ਹੈ, ਅਤੇ ਭਾਵ ਹੈ ਕਿ ਸਿੱਖ ਆਪਣਾ ਆਪਾ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਰਿਹਾ, ਪਰ ਵਿਰੋਧੀ ਬੰਦਾ ਸਿਆਣਾ ਅਤੇ ਚਲਾਕ ਬੰਦਾ ਇਸ ਗੱਲ ਨੂੰ ਵੀ ਨਿਆਣਾਪਣ ਸਿੱਧ ਕਰਨ 'ਤੇ ਲੱਗਾ ਹੋਇਆ ਹੈ ਅਤੇ ਚਾਹੁੰਦਾ ਹੈ, ਦੱਸਣਾ ਚਾਹੁੰਦਾ ਕਿ ਅੰਮ੍ਰਿਤ ਛਕਣਾ ਵੀ ਸ਼ਾਇਦ ਇੱਕ ਰਾਜਨੀਤਿਕ ਪਾਰਟੀ ਬਦਲਣ ਵਾਂਗ ਹੈ, ਦਲ ਬਦਲੂ ਹੋਣ ਵਾਂਗ ਹੈ। ਖਿਮਾ ਕਰਿਓ, ਕੁਝ ਦੂਸਰਿਆਂ ਦੀ ਚਤੁਰਾਈ ਨਾਲ ਅਤੇ ਕੁਝ ਆਪਣੀ ਇਆਣਪ ਨਾਲ ਹਾਲਤ ਤਾਂ ਸਾਡੀ ਅੱਜ ਵੀ ਇਹੋ ਜਿਹੀ ਜਾਪਦੀ ਹੈ। ਜਿਵੇਂ ਆਪਾਂ ਬੀਤੇ ਦਿਨਾਂ ਵਿੱਚ ਵੀ ਲਗਾਤਾਰ ਵਿਚਾਰਦੇ ਰਹੇ ਹਾਂ, ਗੁਰੂ ਨੇ ਹਰੇਕ ਗੱਲ ਸਭ ਤੋਂ ਪਹਿਲਾਂ ਸਿਆਣਪ 'ਤੇ ਆਧਾਰਿਤ ਕੀਤੀ ਹੈ, ਦਿਮਾਗ ਨਾਲ ਜਿਹੜੀ ਗੱਲ ਸਮਝ ਜਾ ਵਿੱਚ ਆ ਜਾਏ ਮੁੜ ਦਿਲ ਇਸ ਨੂੰ ਧਾਰਨ ਕਰਦਾ ਹੈ। ਬੀਤੀ ਰਾਤ ਵੀ ਵਿਚਾਰ ਰਿਹਾ ਸਾਂ, ਕੋਈ ਕੰਮ ਕਰ ਰਿਹਾ, ਕੋਈ ਵਿਸ਼ਵਾਸ ਨਿਭਾ ਰਿਹਾ, ਪਰ ਦਿਮਾਗ ਨਾਲ ਅਕਲ ਨਾਲ ਮੈਨੂੰ ਉਸਦਾ ਜਵਾਬ ਨਹੀਂ ਆਉਂਦਾ, ਅਤੇ ਖਿਮਾ ਕਰਿਓ ਇਹੋ ਜਿਹਾ ਕੋਈ ਵਿਸ਼ਵਾਸ ਵੀ ਕੇਵਲ ਅੰਧ ਵਿਸ਼ਵਾਸ ਹੈ, ਜਿਸ ਨੂੰ ਸਿਰਫ ਦਿਲ 'ਤੇ ਮੰਨਦਾ ਹੈ ਪਰ ਦਿਮਾਗ ਕੋਲੋਂ ਦਾ ਕੋਈ ਜਵਾਬ ਨਹੀਂ, ਕੋਈ ਰੀਜ਼ਨ ਹੈ ਹੀ ਨਹੀਂ। ਅਤੇ ਇਹੋ ਜਿਹਾ ਅੰਧ ਵਿਸ਼ਵਾਸ ਟੁੱਟਦਿਆਂ ਬਹੁਤੀ ਦੇਰ ਨਹੀਂ ਲੱਗਿਆ ਕਰਦੀ, ਜਿਵੇਂ ਹੀ ਇਹੋ ਜਿਹਾ ਕਿਸੇ ਵਿਸ਼ਵਾਸ ਨੂੰ ਅਕਲ ਦਾ ਸਾਹਮਣਾ ਕਰਨਾ ਪੈਂਦਾ, ਇਹੋ ਜਿਹਾ ਵਿਸ਼ਵਾਸ ਤਾਂ ਖੁਦ ਬਖੁਦ ਢੇਰੀ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਅਤੇ ਤੁਸੀਂ ਇਹੋ ਜਿਹੀਆਂ ਉਦਾਹਰਣਾਂ ਸਿੱਖ ਸਮਾਜ ਵਿੱਚ ਰੋਜ਼ ਰੋਜ਼ ਪਏ ਵੇਖਦੇ ਹੋ। ਅਸੀਂ ਵਿਸ਼ਵਾਸ ਜਿਤਾਇਆ ਸਿੱਖਾਂ ਨੂੰ, ਸਿੱਖ ਬੱਚਿਆਂ ਨੂੰ, ਕਿ ਕੇਸਾਧਾਰੀ ਹੋਣਾ ਲਾਜ਼ਮੀ ਹੈ, ਸਮਝਾਇਆ ਨਹੀਂ। ਅਤੇ ਤੁਸੀਂ ਵੇਖਦੇ ਹੋ ਇਸੇ ਲਈ ਜਿਸ ਵੇਲੇ ਛੋਟੇ ਛੋਟੇ ਬੱਚੇ ਜਿਵੇਂ ਹੀ ਥੋੜ੍ਹਾ ਜਿਹਾ ਅਗਾਂਹ ਵੱਧਦੇ ਨੇ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਹੁੰਚਦੇ ਨੇ, ਉਹਨਾਂ ਨੂੰ ਉੱਥੇ ਆਪਣਾ ਇਹ ਵਿਸ਼ਵਾਸ ਸੰਭਾਲੀ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਮੈਂ ਫਿਰ ਦੁਹਰਾਉਣਾ, ਦੁਨੀਆ ਸਦਾ ਐਸੀ ਚਾਲ ਚੱਲਦੀ ਰਹੀ ਹੈ ਅਤੇ ਸ਼ਾਇਦ ਚੱਲਦੀ ਰਹੇਗੀ, ਜਿਹਦੇ ਨਾਲ ਸਿੱਖ ਦੀ ਹਰੇਕ ਗੱਲ ਨੂੰ ਬੇਕਾਰ ਸਿੱਧ ਕੀਤਾ ਜਾ ਸਕੇ, ਸਿੱਖ ਦੀ ਸਿਆਣਪ ਵੀ ਇਆਣਪ ਵਿੱਚ ਤਬਦੀਲ ਕੀਤੀ ਜਾ ਸਕੇ। ਮੈਂ ਫਿਰ ਦੁਹਰਾਉਣਾ, ਸਵਾਲ ਕਰ ਰਿਹਾ ਸੀ ਕਿ ਅੰਮ੍ਰਿਤ ਛਕਣਾ ਇੱਕ ਪਾਰਟੀ ਬਦਲਣ ਵਾਂਗ ਨਹੀਂ, ਜਿਵੇਂ ਇੱਕ ਦਲ ਤੋਂ ਦੂਸਰੇ ਦਲ ਵਿੱਚ ਸ਼ਾਮਿਲ ਹੋ ਜਾਣਾ ਹੈ। ਅੱਜ ਵੀ ਕੋਈ ਬੰਦਾ ਅੰਮ੍ਰਿਤ ਛਕੇ ਅਤੇ ਬਾਕੀ ਸਾਰੇ ਦਲ ਛੱਡ ਕੇ ਅਕਾਲੀਆਂ ਵਾਲੇ ਦਲ ਵਿੱਚ ਸ਼ਾਮਿਲ ਹੁੰਦਾ ਹੈ, ਐਸਾ ਬਣਦਾ ਕਿ ਇਹੋ ਜਿਹੀ ਗੱਲ ਨਹੀਂ? ਬਸ ਇਹ ਕੁਝ ਅਸੀਂ ਵਿਚਾਰਨਾ। ਕੀ ਅੰਮ੍ਰਿਤ ਛਕਣਾ ਸੱਚਮੁੱਚ ਇੱਕ ਦਲ ਬਦਲਣ ਵਾਂਗ ਹੈ? ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਜੀ ਦੀ ਸਾਰੀ ਫਿਲਾਸਫੀ ਨੂੰ ਸਮਝਣ ਦਾ ਯਤਨ ਕਰੀਏ। ਇੱਕ ਉਦਾਹਰਣ ਪਹਿਲਾਂ ਸਮਝ ਲੈਣੀ ਵਾਜਬ ਰਹੇਗੀ। ਹਰ ਥਾਂ 'ਤੇ ਹਰ ਪਾਸੇ ਜਿੱਥੇ ਵੀ ਕਿਤੇ ਵਾਟਰ ਸਪਲਾਈ ਦਾ ਅਰੇਂਜਮੈਂਟ ਹੋਇਆ, ਜਿੱਥੇ ਵੀ ਕਿਤੇ ਵਾਟਰ ਸਪਲਾਈ ਸਿਸਟਮ ਜਾਰੀ ਹੈ, ਇੱਕੋ ਹੀ ਢੰਗ ਹੈ ਕਿ ਪਹਿਲਾਂ ਜ਼ੋਰ ਨਾਲ ਯਤਨ ਨਾਲ ਪਾਣੀ ਨੂੰ ਉੱਚਾਈ 'ਤੇ ਪਹੁੰਚਾਇਆ ਜਾਏ, ਇੱਕੋ ਹੀ ਢੰਗ ਹੈ। ਅਤੇ ਸਿਰਫ ਪਹੁੰਚਾਇਆ ਹੀ ਨਾ ਜਾਏ ਬਲਕਿ ਪਾਣੀ ਨੂੰ ਉੱਚਾਈ 'ਤੇ ਪਹੁੰਚਾ ਕੇ ਉਸਨੂੰ ਰੋਕਿਆ ਵੀ ਜਾਏ, ਸਟੋਰ ਵੀ ਕੀਤਾ ਜਾਏ। ਕਿਉਂਕਿ ਜੇ ਪਾਣੀ ਕੇਵਲ ਉੱਚਾਈ 'ਤੇ ਪਹੁੰਚਾਇਆ ਅਤੇ ਰੋਕਿਆ ਨਹੀਂ ਤਾਂ ਪ੍ਰੈਸ਼ਰ ਨਹੀਂ ਬਣ ਪਾਏਗਾ। ਇਸ ਲਈ ਜ਼ਰੂਰੀ ਹੈ ਕਿ ਜਿੰਨੀ ਮਿਹਨਤ ਅਤੇ ਯਤਨ ਨਾਲ ਪਾਣੀ ਨੂੰ ਉੱਚਾਈ 'ਤੇ ਲਿਜਾਣਾ, ਉੱਚਾਈ 'ਤੇ ਲਿਜਾ ਕੇ ਰੋਕਣਾ ਵੀ ਹੈ। ਅਤੇ ਜਦੋਂ ਉੱਚਾਈ 'ਤੇ ਲਿਜਾ ਕੇ ਪਾਣੀ ਨੂੰ ਰੋਕ ਲਿਆ ਜਾਂਦਾ ਫਿਰ ਇੰਨਾ ਪ੍ਰੈਸ਼ਰ ਬਣ ਜਾਂਦਾ ਕਿ ਤੁਹਾਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਹਰੇਕ ਹਿੱਸੇ ਤੱਕ ਉਹ ਪਾਣੀ ਆਪਣੇ ਆਪ ਪਹੁੰਚ ਜਾਂਦਾ ਹੈ। ਮੁੜ ਤੁਹਾਨੂੰ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਪਰ ਕਦੇ ਖਿਆਲ ਕਰਿਓ, ਜੇ ਪਾਣੀ ਉੱਚਾਈ 'ਤੇ ਪਹੁੰਚ ਜਾਏ ਪਰ ਰੋਕਿਆ ਨਾ ਜਾਏ ਫਿਰ ਤਾਂ ਗੱਲ ਨਹੀਂ ਬਣ ਪਾਏਗੀ, ਪ੍ਰੈਸ਼ਰ ਬਣੇਗਾ ਹੀ ਨਹੀਂ ਔਰ ਸਾਰਾ ਸਿਸਟਮ ਬੇਕਾਰ ਹੋ ਜਾਏਗਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਇੱਕ ਵਾਰਤਾ ਯਾਦ ਆਏ। ਕਹਿੰਦੇ ਨੇ ਇੱਕ ਵਾਰ ਜਿਸ ਵੇਲੇ ਆਨੰਦਪੁਰ ਸਾਹਿਬ ਦੇ ਬਾਹਰ ਵਾਰ ਕੁਝ ਸਿੱਖਾਂ ਦੀ ਮੁਗਲਾਂ ਨਾਲ ਝੜਪ ਹੋਈ ਅਤੇ ਹੋਇਆ ਹੈ ਕਿ ਮੁਗਲ ਜਿੱਥੇ ਹੋਰ ਸਾਰਾ ਕੁਝ ਸਮਾਨ ਛੱਡ ਕੇ ਦੌੜੇ, ਇੱਕ ਮੁਸਲਿਮ ਇਸਤਰੀ ਦਾ ਡੋਲਾ ਵੀ ਛੱਡ ਕੇ ਦੌੜਦਾ ਹੈ। ਕਹਾਰਾਂ ਨੇ ਚੁੱਕਿਆ ਹੋਇਆ ਸੀ। ਕਹਿੰਦੇ ਨੇ ਸਿੱਖਾਂ ਨੇ ਜਿਸ ਵੇਲੇ ਹੋਰ ਸਾਰਾ ਸਮਾਨ ਸੰਭਾਲਿਆ ਅਤੇ ਉਸ ਮੁਸਲਿਮ ਔਰਤ ਦੇ ਡੋਲੇ ਨੂੰ ਵੀ ਲੈ ਕੇ ਮਹਾਰਾਜ ਗੁਰੂ ਕਲਗੀਧਰ ਕੋਲ ਆਇਆ ਅਤੇ ਕਹਿਣ ਲੱਗੇ, ਮਹਾਰਾਜ ਅੱਜ ਤੁਹਾਡੀ ਬੜੀ ਕਿਰਪਾ ਰਹੀ, ਅੱਜ ਰਾਹ ਵਿੱਚ ਆਉਂਦਿਆਂ ਮੁਗਲਾਂ ਨਾਲ ਝੜਪ ਹੋ ਗਈ ਸੀ ਮਹਾਰਾਜ, ਅਤੇ ਉਸ ਝੜਪ ਦੇ ਦੌਰਾਨ ਜਿੱਥੇ ਮੁਗਲ ਦੌੜੇ ਸਾਰਾ ਕੁਝ ਛੱਡ ਕੇ ਦੌੜ ਗਏ, ਇਹ ਨਾਲ ਇਸ ਇਸਤਰੀ ਦਾ ਡੋਲਾ ਵੀ ਛੱਡ ਗਏ ਸਨ, ਅਸੀਂ ਲੈ ਮਹਾਰਾਜ। ਕਹਿੰਦੇ ਨੇ ਨਿਸ਼ਚੇ ਕਰਨ ਦੇ ਅੰਦਾਜ਼ ਨਾਲ, ਪਰਖਣ ਦੇ ਅੰਦਾਜ਼ ਨਾਲ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫੇਰ ਤੁਸੀਂ ਕੀ ਸੋਚਦੇ ਹੋ ਕਿ ਇਸ ਔਰਤ ਨਾਲ ਕੈਸਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ? ਬਸ ਮੇਰਾ ਗੁਰੂ ਨਾ ਬੜਾ ਸਿਆਣਾ ਹੈ, ਗੁਰੂ ਕੇਵਲ ਸਮਝਾਉਂਦਾ ਹੀ ਨਹੀਂ ਬਲਕਿ ਬਾਰ ਬਾਰ ਪਰਖ ਕੇ ਉਸ ਗੱਲ ਨੂੰ ਪੱਕਿਆਂ ਵੀ ਕਰ ਦਿੰਦਾ ਹੈ। ਸਾਰੀ ਐਜੂਕੇਸ਼ਨ ਦਾ ਸਿਸਟਮ ਇਹੀ ਹੈ ਨਾ ਕਿ ਜਿੰਨਾ ਕੁ ਇੱਕ ਅਕੈਡਮਿਕ ਈਅਰ ਦੇ ਵਿੱਚ, ਜਿੰਨਾ ਕੁ ਇੱਕ ਸਾਲ ਦੇ ਵਿੱਚ ਸਮਝਾਇਆ ਗਿਆ, ਬਾਕਾਇਦਾ ਉਸਦਾ ਟੈਸਟ ਲੈ ਲਿਆ ਜਾਏ ਤਾਂ ਕਿ ਸਿਖਾਈ ਹੋਈ ਸਾਰੀ ਸਿੱਖਿਆ ਮਨ ਵਿੱਚ ਪੱਕੀ ਹੋ ਜਾਏ ਅਤੇ ਫਿਰ ਅਗਲਾ ਕੰਮ ਸ਼ੁਰੂ ਹੋਵੇ। ਗੁਰੂ ਵੀ ਇਸੇ ਤਰ੍ਹਾਂ ਹੀ ਕਰ ਦਿੰਦਾ। ਹੁਣ ਜੋ ਕੁਝ ਸਿਖਾਇਆ, ਜੋ ਕੁਝ ਸਮਝਾਇਆ ਗੁਰੂ ਪਰਖ ਰਹੇ ਨੇ ਅਤੇ ਕਹਿਣ ਲੱਗੇ, ਸਿੱਖੋ ਕੀ ਸੋਚਦੇ ਹੋ, ਇਹਦੇ ਨਾਲ ਕੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਿੱਖਾਂ ਦਾ ਵਿਚਾਰ ਸੁਣਿਓ। ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖ ਕਹਿਣ ਲੱਗੇ, ਮਹਾਰਾਜ ਪੁਣ ਸਿੰਘਨ ਬੂਝੇ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੇ ਭਲਾ ਜਣਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਕਹਿਣ ਲੱਗੇ, ਮਹਾਰਾਜ ਮਨ ਤਾਂ ਕਰਦਾ, ਅਸੀਂ ਵੀ ਉਸੇ ਤਰ੍ਹਾਂ ਹੀ ਪੇਸ਼ ਆਈਏ ਜਿਵੇਂ ਜਿਸ ਵੇਲੇ ਇਹ ਮੁਗਲ ਹਿੰਦੂ ਔਰਤਾਂ ਨੂੰ ਉਠਾ ਕੇ ਲੈ ਜਾਂਦੇ ਨੇ ਅਤੇ ਜੈਸਾ ਵਿਵਹਾਰ ਕਰਦੇ ਨੇ, ਹੁਣ ਸੱਚਮੁੱਚ ਨੀਤੀ ਤਾਂ ਇਹ ਹੀ ਹੈ ਕਿ ਇਹਦੇ ਨਾਲ ਵੀ ਵੈਸਾ ਵਿਵਹਾਰ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਵੀ ਅਕਲ ਆਏ ਕਿ ਸਿੱਖ ਸਾਡੇ ਬਰਾਬਰ ਤਗੜੇ ਨੇ, ਅਤੇ ਮੁੜ ਕੇ ਉਹਨਾਂ ਨੂੰ ਵੀ ਐਸਾ ਵਿਵਹਾਰ ਕਰਨ ਲੱਗਿਆ ਸ਼ਰਮ ਆਏ। ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਬਾਕੀ ਗੱਲਾਂ ਛੱਡੋ, ਸਿਰਫ ਇੱਕ ਗੱਲ ਦੱਸੋ ਕਿ ਅੱਜ ਤੱਕ ਜੋ ਤੁਸੀਂ ਗੁਰਬਾਣੀ ਵਿੱਚੋਂ ਪੜਿਆ ਹੈ ਗੁਰੂ ਤੁਹਾਨੂੰ ਕੀ ਸਮਝਾਉਂਦਾ ਹੈ? ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਅਤੇ ਸਿੱਖ ਕਹਿਣ ਲੱਗੇ, ਮਹਾਰਾਜ ਗੁਰੂ ਦਾ ਤਾਂ ਹੁਕਮ ਹੈ, ਅਸੀਂ ਇਸ ਗੱਲ ਤੋਂ ਬਚਣਾ, ਅਸੀਂ ਇਸ ਗੱਲ ਤੋਂ ਦੂਰ ਰਹਿਣਾ। ਪਰ ਮਹਾਰਾਜ ਇੱਕ ਗੱਲ ਸਮਝ ਨਹੀਂ ਪਈ ਆਉਂਦੀ, ਆਮ ਹਾਲਾਤ ਵਿੱਚ ਸਿੱਖ ਦਾ ਜੀਵਨ ਬੜਾ ਉੱਚਾ ਰਹੇ, ਉੱਚੇ ਆਚਰਣ ਦਾ ਮਾਲਕ ਹੋਵੇ, ਪਰ ਸਤਿਗੁਰੂ ਇਹ ਤਾਂ ਜੰਗ ਦਾ ਸਮਾਂ ਹੈ। ਅਤੇ ਸਿਆਣੇ ਲੋਕ ਆਖਦੇ ਨੇ ਜੰਗ ਵਿੱਚ ਅਤੇ ਪਿਆਰ ਵਿੱਚ ਹਰੇਕ ਗੱਲ ਜਾਇਜ਼ ਹੁੰਦੀ ਹੈ, ਐਵਰੀਥਿੰਗ ਫੇਅਰ ਇਨ ਲਵ ਐਂਡ ਵਾਰ। ਜੰਗ ਵਿੱਚ ਅਤੇ ਪਿਆਰ ਵਿੱਚ ਸਾਰਾ ਕੁਝ ਜਾਇਜ਼ ਹੁੰਦਾ ਹੈ। ਅਤੇ ਸਤਿਗੁਰੂ ਹੁਣ ਕੋਈ ਆਮ ਵੇਲਾ ਨਹੀਂ ਬਲਕਿ ਜੰਗ ਦਾ ਵੇਲਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੋ ਜਿਹਾ ਵਿਵਹਾਰ ਮੁਗਲ ਹਿੰਦੂ ਔਰਤਾਂ ਨਾਲ ਕਰਦੇ ਨੇ, ਸਤਿਗੁਰੂ ਪਾਤਸ਼ਾਹ ਅਸੀਂ ਵੀ ਇਸੇ ਤਰ੍ਹਾਂ ਕਰੀਏ ਤਾਂ ਕਿ ਉਹਨਾਂ ਨੂੰ ਵੀ ਹੋਸ਼ ਆ ਜਾਏ ਕਿ ਅੱਗੇ ਤੋਂ ਇਸ ਤਰ੍ਹਾਂ ਨਾ ਕੀਤਾ ਜਾਏ। ਸੱਚੇ ਪਾਤਸ਼ਾਹ ਗੁਰੂ ਕਲਗੀਧਰ ਨੇ ਜਿਹੜੇ ਬੋਲ ਆਖੇ ਬੜੇ ਪਿਆਰੇ ਸਨ। ਸਤਿਗੁਰੂ ਕਹਿਣ ਲੱਗੇ, ਗੁਰਮੁਖੋ ਸਿੱਖੋ ਧਿਆਨ ਨਾਲ ਸਮਝੋ। ਸਤਿਗੁਰੂ ਕਹਿਣ ਲੱਗੇ, ਪੁਣ ਸਤਿਗੁਰੂ ਬੋਲੇ ਤਿਸ ਬੇਰੇ, ਫਿਰ ਸਤਿਗੁਰੂ ਬੋਲੇ ਕਿ ਹਮ ਲੈ ਜਾਣੋ ਪੰਥ ਉਚੇਰੇ। ਸਤਿਗੁਰੂ ਕਹਿਣ ਲੱਗੇ, ਮੈਂ ਪੰਥ ਨੂੰ ਉੱਚੇ ਆਚਰਣ ਦੀ ਟੀਸੀ 'ਤੇ ਪਹੁੰਚਾਉਣਾ, ਨਾ ਹੈ ਅਧੋਗਤ ਬਿਖੈ ਪਹੁੰਚਾਵੇਂ ਤਾਂ ਤੇ ਕਲਮਲ ਕਰਨ ਹਟਾਵੇਂ। ਮੈਂ ਇਹਨਾਂ ਸਿੱਖਾਂ ਨੂੰ ਮਾੜੇ ਆਚਰਣ ਦੀ ਡੂੰਘੀ ਖੱਡ ਵਿੱਚ ਨਹੀਂ ਡਿੱਗਣਾ, ਇਸੇ ਲਈ ਇਹੋ ਜਿਹਾ ਮਾੜੇ ਕਰਮ ਕਰਨ ਤੋਂ ਵਾਰ ਵਾਰ ਵਰਜਦਾ। ਔਰ ਇਸ ਗੱਲ ਦੀ ਰੋਕ ਹੈ, ਹੁਣ ਉੱਚਾ ਆਚਰਣ 'ਤੇ ਕਾਇਮ ਹੋ ਜਾਏ, ਗੁਰੂ ਕਿਰਪਾ ਕਰੇ। ਇਹ ਗੱਲ ਸਦਾ ਚੇਤੇ ਵਿੱਚ ਰੱਖੀਏ, ਸਿੱਖ ਦਾ ਸਾਰੇ ਦਾ ਸਾਰਾ ਦਾਰੋ ਮਦਾਰ ਕੇਵਲ ਅਤੇ ਕੇਵਲ ਗੁਰੂ 'ਤੇ ਹੈ। ਸਿੱਖ ਨੂੰ ਸਦਾ ਯਾਦ ਰਹੇ ਭਾਵੇਂ ਕਿਤੇ ਵੀ ਹੋਵੇ। ਦੇਖੋ ਹੈ ਤਾਂ ਸਹੀ ਹੈ ਸਾਡਾ ਵਿਸ਼ਵਾਸ, ਪਰ ਅਸੀਂ ਨਾ ਸੱਚਮੁੱਚ ਆਪਣੇ ਆਪ ਨੂੰ ਬੜਾ ਚਲਾਕ ਸਮਝਦੇ ਹਾਂ। ਅਤੇ ਸ਼ਿਵਾ ਕਰਿਓ, ਕਦੇ ਕਦੇ ਅਸੀਂ ਗੁਰੂ ਨਾਲ ਵੀ ਚਲਾਕੀ ਮਾਰ ਲੈਂਦੇ, ਸੋਚਦੇ ਹਾਂ ਕਿ ਸ਼ਾਇਦ ਗੁਰੂ ਨਾਲ ਵੀ ਚਲਾਕੀ ਚੱਲ ਜਾਏ। ਆਮ ਹਾਲਾਤ ਵਿੱਚ ਇਹ ਗੱਲ ਸੱਚ ਨਹੀਂ। ਅਸੀਂ ਕਿਤੇ ਫਸ ਜਾਈਏ, ਕਿਤੇ ਮੁਸੀਬਤ ਆ ਜਾਏ, ਕਿਤੇ ਤਕਲੀਫ ਆ ਜਾਏ, ਨੇੜੇ ਹੋਈਏ, ਦੂਰ ਹੋਈਏ, ਬਾਹਰ ਹੋਈਏ, ਅੰਦਰ ਹੋਈਏ, ਦੇਸ਼ ਵਿੱਚ ਹੋਈਏ, ਵਿਦੇਸ਼ ਵਿੱਚ ਹੋਈਏ, ਧਰਤੀ 'ਤੇ ਹੋਈਏ, ਆਸਮਾਨ ਵਿੱਚ ਹੋਈਏ, ਸਾਡਾ ਇੱਕ ਵਿਸ਼ਵਾਸ ਹੈ, ਮੈਂ ਜਿੱਥੇ ਮਰਜ਼ੀ ਖੜੋ ਕੇ ਅਰਦਾਸ ਕਰਾਂ, ਮੇਰਾ ਗੁਰੂ ਮੇਰੀ ਅਰਦਾਸ ਸੁਣਦਾ ਹੈ। ਅਤੇ ਜੇ ਮੇਰਾ ਗੁਰੂ ਮੇਰੀ ਅਰਦਾਸ ਸੁਣਦਾ ਹੈ, ਫਿਰ ਲਾਜ਼ਮੀ ਤੌਰ 'ਤੇ ਮੇਰਾ ਗੁਰੂ ਮੇਰੇ ਨਾਲ ਹੈ। ਇਸਦਾ ਭਾਵ ਤਾਂ ਇਹੀ ਹੈ। ਔਰ ਬੜਾ ਗਹਿਰਾ ਵਿਸ਼ਵਾਸ ਹੈ ਸਿੱਖ ਦਾ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਔਰ ਇਹ ਵਿਸ਼ਵਾਸ ਗੁਰੂ ਕਿਰਪਾ ਕਰੇ ਬਣੇ ਹੀ ਰਹੇ। ਸਿੱਖ ਇਤਿਹਾਸ ਦੀ ਸਾਖੀ ਬੜੀ ਪ੍ਰਸਿੱਧ ਹੈ। ਸਿੱਖ ਇਤਿਹਾਸ ਦੇ ਇੱਕ ਬੜੇ ਮਹਾਨ ਵਿਅਕਤੀ ਭਾਈ ਮੱਖਣ ਸ਼ਾਹ ਨੇ ਦੂਰ ਸਮੁੰਦਰ ਵਿੱਚ ਅਰਦਾਸ ਕੀਤੀ ਅਤੇ ਇਹ ਆਖਿਆ, ਸੱਚੇ ਪਾਤਸ਼ਾਹ ਗੁਰੂ ਨਾਨਕ, ਮੈਂ ਨਹੀਂ ਜਾਣਦਾ ਕਿ ਇਸ ਵੇਲੇ ਤੇਰੀ ਗੱਦੀ 'ਤੇ ਬਿਰਾਜਮਾਨ ਵਿਅਕਤੀ ਦਾ ਨਾਮ ਵੀ ਕੀ ਹੈ। ਸਤਿਗੁਰੂ ਮੈਨੂੰ ਨਹੀਂ ਪਤਾ, ਮੈਂ ਤਾਂ ਸਿਰਫ ਇੱਕੋ ਗੱਲ ਜਾਣਦਾ ਕਿ ਜਦੋਂ ਵੀ ਕੋਈ ਸਿੱਖ ਤੁਹਾਡੇ ਚਰਣਾਂ ਵਿੱਚ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਉਸ ਦੀ ਜ਼ਰੂਰ ਸਹਾਇਤਾ ਕਰਦੇ ਹੋ, ਇੱਥੇ ਦੂਰ ਸਮੁੰਦਰ ਵਿੱਚ ਕੋਈ ਮੇਰੀ ਸਹਾਇਤਾ ਕਰਨ ਨਹੀਂ ਆ ਸਕਦਾ, ਕਿਰਪਾ ਕਰੋ ਮੇਰੀ ਰੱਖਿਆ ਕਰੋ। ਅਤੇ ਰੱਖਿਆ ਹੋਈ ਕਿ ਨਾ ਹੋਈ? ਹੋਈ ਤਾਂ ਸਹੀ। ਇਹਦਾ ਮਤਲਬ ਇੱਕ ਵਿਸ਼ਵਾਸ ਬੜਾ ਗਹਿਰਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਮੈਂ ਜਿੱਥੇ ਮਰਜ਼ੀ ਹੋਵਾਂ, ਕਿਤੇ ਹੋਵਾਂ, ਗੁਰੂ ਹਰ ਵੇਲੇ ਰੱਖਿਆ ਕਰਨ ਲਈ ਮੇਰੇ ਨਾਲ ਮੌਜੂਦ ਹੈ। ਗੁਰਮੁਖੋ, ਕਿਤੇ ਮੁਸੀਬਤ ਵਿੱਚ ਫਸੀਏ ਤਾਂ ਉਸ ਵੇਲੇ ਤਾਂ ਗੁਰੂ ਨੇੜੇ ਦਿਸਦਾ, ਪਰ ਜਦੋਂ ਦੁਕਾਨ 'ਤੇ ਬਹਿ ਕੇ ਅਸੀਂ ਝੂਠ ਬੋਲਣ ਲੱਗਣੇ ਹਾਂ, ਉਸ ਵੇਲੇ ਗੁਰੂ ਨੇੜੇ ਨਹੀਂ ਦਿੰਦਾ। ਜਦੋਂ ਕਾਰੋਬਾਰ ਕਰਦੇ ਹਾਂ ਅਸੀਂ ਕਿਸੇ ਦਾ ਹੱਕ ਮਾਰਨ ਲੱਗਦੇ ਹਾਂ, ਜਦੋਂ ਅਸੀਂ ਕਿਤੇ ਮਾੜੇ ਕਰਮ ਵੱਲ ਤੁਰਨ ਲੱਗਦੇ ਹਾਂ, ਉਸ ਵੇਲੇ ਸਿੱਖ ਨੂੰ ਕਿਉਂ ਨਹੀਂ ਖਿਆਲ ਹੁੰਦਾ ਕਿ ਗੁਰੂ ਹੁਣ ਵੀ ਮੇਰੇ ਨਾਲ ਹੋਵੇਗਾ? ਚੇਤੇ 'ਚ ਰੱਖਿਓ, ਮਤਾਂ ਸਮਝਿਓ ਕਿ ਗੁਰੂ ਸਿਰਫ ਦੁੱਖ ਵੇਲੇ ਹੀ ਨਾਲ ਹੁੰਦਾ, ਨਹੀਂ ਨਹੀਂ, ਗੁਰੂ ਤਾਂ ਹਰ ਵੇਲੇ ਨਾਲ ਹੈ। ਗੁਰੂ ਨੇ ਇਸੇ ਲਈ ਲਫ਼ਜ਼ ਵਰਤਿਆ, ਗੁਰ ਮੇਰਾ ਸੰਗ ਸਦਾ ਹੈ ਨਾਲ, ਸਦਾ, ਆਲਵੇਸ, ਆਲਵੇਸ, ਸਦਾ। ਇੱਕ ਛਿਨ ਵੀ ਗੁਰੂ ਸਿੱਖ ਤੋਂ ਦੂਰ ਨਹੀਂ ਹੁੰਦਾ। ਇਸੇ ਲਈ ਅਸੀਂ ਆਮ ਤੌਰ 'ਤੇ ਕਦੇ ਕਦੇ ਇਹੋ ਜਿਹਾ ਵਿਚਾਰ ਵੀ ਬਣਾ ਲਿਆ ਬਈ ਠੀਕ ਹੈ, ਜਦੋਂ ਮਨ ਕੀਤਾ ਉਦੋਂ ਅਸੀਂ ਇਸ ਪ੍ਰੇਮ ਭਾਵਨਾ ਨੂੰ ਵੀ ਵਰਤ ਲਵਾਂਗੇ। ਪਰ ਉੱਚਾ ਆਚਰਣ ਜਿਹੜਾ ਨਾ, ਗੁਰੂ ਕਿਰਪਾ ਕਰੇ, ਇਹ ਵੀ ਗੁਰੂ ਦੀ ਰਹਿਮਤ ਸਦਕਾ ਬਣਦਾ ਹੈ। ਹੁਣ ਹੈ ਤਾਂ ਗੱਲ ਬਿਲਕੁਲ ਸਿੱਧੀ ਗਈ, ਉੱਚੇ ਆਚਰਣ 'ਤੇ ਪਹੁੰਚ ਜ਼ਰੂਰ ਗਏ ਪਰ ਰੋਕ ਗਈ। ਇੱਕ ਸੌਖੀ ਦੀ ਉਦਾਹਰਣ ਆਪਦੇ ਸਨਮੁੱਖ ਰੱਖਾਂ। ਲੁਧਿਆਣੇ ਇੱਕ ਮਿੱਤਰ ਮਿਲੇ, ਅੰਮ੍ਰਿਤਧਾਰੀ ਹੋ ਗਏ ਕੁਝ ਦੇਰ ਪਹਿਲਾਂ, ਅਤੇ ਮੈਂ ਜਾਣਦਾ ਸਾਂ ਉਸ ਤੋਂ ਪਹਿਲਾਂ ਉਹਨਾਂ ਬੜੀ ਸ਼ਰਾਬ ਪੀਆ ਕਰਦੇ ਸਨ। ਦੱਬ ਕੇ ਡਟ ਕੇ ਰੋਜ਼ ਛਕਿਆ ਕਰਦੇ ਸਨ। ਅਤੇ ਜਿਸ ਵੇਲੇ ਮਿਲੇ ਮੈਂ ਇੱਕ ਦਿਹਾੜੇ ਉਹਨਾਂ ਨੂੰ ਸੁਭਾਵਕ ਹੀ ਪੁੱਛ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਕੁਝ ਫਰਕ ਪਿਆ, ਤੁਹਾਨੂੰ ਕੀ ਜਾਪਦਾ ਹੈ? ਕਹਿਣ ਲੱਗੇ, ਗਿਆਨੀ ਜੀ ਮਨ ਤਾਂ ਪਹਿਲੋਂ ਹੀ ਸੀ ਸ਼ਰਾਬ ਛੱਡਣ 'ਤੇ, ਬੜੀ ਵਾਰ ਸਹੁੰਆਂ ਪਾਈਆਂ, ਬੜੀ ਵਾਰ ਮੈਂ ਵਾਅਦੇ ਕੀਤੇ ਬਈ ਬਿਲਕੁਲ ਨਹੀਂ ਪੀਂਦੇ, ਪਰ ਜਿਸ ਦਿਹਾੜੇ ਤੋਂ ਅੰਮ੍ਰਿਤ ਛਕ ਲਿਆ ਨਾ, ਉਸ ਦਿਹਾੜੇ ਤੋਂ ਜਦੋਂ ਤੋਂ ਮੈਂ ਕਿਰਪਾਨ ਪਾ ਕੇ ਰੱਖੀ ਹੈ, ਸਭ ਨੂੰ ਪਤਾ ਮੈਂ ਅੰਮ੍ਰਿਤਧਾਰੀ ਹੋ ਗਿਆ। ਹੁਣ ਭਾਵੇਂ ਸਾਰੇ ਉਹੀ ਹੀ ਪੁਰਾਣੇ ਦੋਸਤ ਮਿਲਦੇ ਜ਼ਰੂਰ ਨੇ, ਪਰ ਆਪੇ ਹੀ ਪਿੱਛੇ ਹਟ ਜਾਂਦੇ ਨੇ, ਇਹ ਕਹਿੰਦੇ ਹੋਇਆ ਬਈ ਹੁਣ ਤਾਂ ਭਾਈ ਤੋਂ ਅੰਮ੍ਰਿਤਧਾਰੀ ਹੋ ਗਿਆ, ਹੁਣ ਤੇਰੇ ਨਾਲ ਅਸੀਂ ਕੋਈ ਪੁਰਾਣੀ ਗੱਲ ਨਹੀਂ ਕਰ ਸਕਦੇ। ਇੱਕ ਰੋਕ ਤਾਂ ਹੈ ਨਾ, ਅਤੇ ਜਦੋਂ ਤੱਕ ਇਹ ਰੋਕ ਨਹੀਂ, ਉਦੋਂ ਤੱਕ ਭਾਵੇਂ ਤੁਸੀਂ ਸੌ ਵਾਰ ਵਾਅਦੇ ਪਏ ਕਰੋ। ਇਹ ਆ ਗੱਲ ਸਿੱਖ ਦੇ ਮਨ ਦੀ, ਇੱਕ ਵਾਰ ਨਹੀਂ ਅਨੇਕ ਵਾਰ। ਮੈਂ ਫਿਰ ਦੁਹਰਾਉਂਦਾ, ਉੱਚਾ ਆਚਰਣ ਜੀਵਨ ਦਾ ਇੱਕ ਬੜਾ ਵੱਡਾ ਪਹਿਲੂ ਹੈ, ਪਰ ਇਸ ਉੱਚ ਆਚਰਣ ਨੂੰ ਬਣਾਈ ਰੱਖਣ ਦੇ ਲਈ ਸਾਡੇ ਪਾਸ ਓਟ ਕੀ ਹੈ, ਆਸਰਾ ਕੀ ਹੈ? ਕੇਵਲ ਅਤੇ ਕੇਵਲ ਗੁਰੂ ਦਾ ਆਸਰਾ। ਜਿਸ ਵੇਲੇ ਬੀਤੇ ਸਾਲ ਮੈਂ ਨਿਊਯਾਰਕ ਵਿੱਚ ਸਾਂ, ਅਤੇ ਇੱਕ ਦਿਹਾੜੇ 12 ਜੂਨ ਪਿਛਲੇ ਸਾਲ ਨਿਊਯਾਰਕ ਵਿੱਚ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਹੋਰਾਂ ਦਾ ਸੁਨੇਹਾ ਮਿਲਿਆ ਕਿ ਮੈਂ ਉਹਨਾਂ ਦੇ ਪਾਸ ਪਹੁੰਚਾ। ਕੁਦਰਤੀ ਹੋਵੇ ਨਿਊਯਾਰਕ ਵਿੱਚ ਆਏ ਸਨ, ਅਤੇ ਜਿਸ ਵੇਲੇ ਪਾਸ ਪਹੁੰਚਿਆ ਕਹਿਣ ਲੱਗੇ, ਕੱਲ੍ਹ ਇੱਕ ਇੰਟਰ ਰਿਲੀਜੀਅਸ ਫੇਥ ਦੀ ਕਾਨਫਰੰਸ ਹੈ, ਅਤੇ ਮੇਰੀ ਮਜਬੂਰੀ ਕਿ ਮੈਂ ਉੱਥੇ ਹਾਜ਼ਰ ਨਹੀਂ ਹੋ ਸਕਣਾ, ਤੁਸੀਂ ਮੇਰੇ ਵੱਲੋਂ ਉਸ ਪ੍ਰੋਗਰਾਮ ਨੂੰ ਰੀਪ੍ਰੀਜੈਂਟ ਕਰਨਾ ਹੈ। ਗੁਰੂ ਨੇ ਕਿਰਪਾ ਕੀਤੀ, ਜਿਸ ਵੇਲੇ ਮੈਂ ਉਸ ਪ੍ਰੋਗਰਾਮ ਵਿੱਚ ਹਾਜ਼ਰ ਹੋਇਆ, ਅਤੇ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿ ਆਖਰ ਇਸ ਪ੍ਰੋਗਰਾਮ ਦਾ ਸਾਰਾ ਮਕਸਦ ਕੀ ਹੈ, ਕਿਸ ਲਈ ਇਹ ਪ੍ਰੋਗਰਾਮ ਹੋ ਰਿਹਾ? ਜੋ ਕੁਝ ਮੈਨੂੰ ਦੱਸਿਆ ਗਿਆ ਸੱਚਮੁੱਚ ਬੜਾ ਅਨੋਖਾ ਸੀ। ਉਸ ਸਾਰੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਸਨ ਮਿਸਟਰ ਕਾਫਮੈਨ। ਮਿਸਟਰ ਕਾਫਮੈਨ ਨੂੰ ਮੈਂ ਪੁੱਛਿਆ, ਆਖਰ ਤੁਸੀਂ ਇਹ ਪ੍ਰੋਗਰਾਮ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ? ਕਹਿਣ ਲੱਗੇ, ਅੱਜ ਸਾਨੂੰ ਬੜੇ ਲੰਬੇ ਸਮੇਂ ਬਾਅਦ ਇਹ ਸਮਝ ਆਈ ਹੈ ਕਿ ਸਾਡਾ ਸਮਾਜ ਜੇ ਗਰਕਦਾ ਜਾ ਰਿਹਾ, ਤਾਂ ਇਸ ਨੂੰ ਬਚਾਉਣ ਦਾ ਸਿਰਫ ਇੱਕੋ ਢੰਗ ਹੈ ਕਿ ਜਿਹੜਾ ਵਿਆਹ ਦਾ ਇੰਸਟੀਟਿਊਸ਼ਨ ਹੈ, ਦ ਇੰਸਟੀਟਿਊਸ਼ਨ ਆਫ ਮੈਰਿਜ, ਇਹ ਪਵਿੱਤਰ ਹੋਣਾ ਚਾਹੀਦਾ। ਜਦੋਂ ਤੱਕ ਜੀਵਨ ਵਿੱਚ ਆਚਰਣਕ ਪਵਿੱਤਰਤਾ ਨਹੀਂ ਆਉਂਦੀ, ਉਦੋਂ ਤੱਕ ਸਾਰਾ ਕੁਝ ਬੇਕਾਰ ਹੋਵੇਗਾ। ਅਤੇ ਕਹਿਣ ਲੱਗੇ, ਇਸੇ ਲਈ ਅੱਜ ਅਸੀਂ ਜਿਹੜਾ ਪ੍ਰਬੰਧ ਕੀਤਾ ਉਸ ਇੰਟਰ ਰਿਲੀਜੀਅਸ ਕਾਨਫਰੰਸ ਵਿੱਚ, ਉਸੇ ਵੇਲੇ ਬਿਲਕੁਲ ਸਾਹਮਣੇ ਖੜ੍ਹੇ ਹੋ ਕੇ ਤਕਰੀਬਨ 4000 ਨਵੇਂ ਵਿਆਹੇ ਜੋੜੇ, ਅਤੇ ਉਹ ਸਾਰਾ ਪ੍ਰੋਗਰਾਮ ਉਸੇ ਵੇਲੇ ਸੈਟੇਲਾਈਟ ਦੇ ਨਾਲ ਨਾਲ ਸਾਰੀ ਦੁਨੀਆ ਵਿੱਚ ਜਾ ਰਿਹਾ ਸੀ, 120 ਦੇਸ਼ਾਂ ਵਿੱਚ ਵਿਖਾਇਆ ਜਾਣਾ ਸੀ, ਜਿੱਥੇ 12 ਕਰੋੜ ਲੋਕਾਂ ਨੇ ਉਸ ਪ੍ਰੋਗਰਾਮ ਨੂੰ ਨਾਲੋਂ ਨਾਲ ਵੇਖਣਾ ਸੀ। ਅਤੇ ਮਿਸਟਰ ਕਾਫਮੈਨ ਮੈਨੂੰ ਦੱਸ ਰਿਹਾ ਸੀ ਕਿ ਤਕਰੀਬਨ 12 ਲੱਖ ਨਵੇਂ ਵਿਆਹੇ ਜੋੜਿਆਂ ਨੇ, ਜਿਸ ਵੇਲੇ ਤੁਸੀਂ ਟੀਵੀ 'ਤੇ ਬੋਲੋਗੇ ਨਾ, ਅਤੇ ਤੁਹਾਡੇ ਨਾਲ ਨਾਲ ਉਹ ਸਹੁੰ ਚੁੱਕ ਰਹੇ ਹੋਣਗੇ ਕਿ ਅਸੀਂ ਸਾਰੀ ਜ਼ਿੰਦਗੀ ਆਪਣੇ ਜੀਵਨ ਨੂੰ ਪਵਿੱਤਰ ਰੱਖਾਂਗੇ, ਅਸੀਂ ਗਲਤ ਆਚਰਣ ਧਾਰਨ ਨਹੀਂ ਕਰਾਂਗੇ। ਅਤੇ ਜਿਸ ਵੇਲੇ ਉਸ ਪ੍ਰੋਗਰਾਮ ਵਿੱਚ, ਉਸ ਵੱਡੀ ਕਾਨਫਰੰਸ ਵਿੱਚ, ਜਿੱਥੇ 20,000 ਸਰੋਤੇ ਬਾਕਾਇਦਾ ਕੁਰਸੀਆਂ 'ਤੇ ਬੈਠੇ ਹੋਏ ਸਨ ਬਹੁਤ ਵੱਡੇ ਪੰਡਾਲ ਵਿੱਚ, ਅਤੇ ਹਜ਼ਾਰਾਂ ਹੋਰ ਖੜ੍ਹੇ ਹੋਏ ਸਨ, ਜਿਹੜਾ ਪ੍ਰੋਗਰਾਮ 120 ਦੇਸ਼ਾਂ ਵਿੱਚ ਨਾਲੋਂ ਨਾਲ ਵਿਖਾਇਆ ਜਾ ਰਿਹਾ ਸੀ, 12 ਕਰੋੜ ਤੋਂ ਵਧੇਰੇ ਲੋਕ ਵੇਖਦੇ ਪਏ ਸਨ, ਅਤੇ 12 ਲੱਖ ਦੇ ਕਰੀਬ ਨਵੇਂ ਵਿਆਹੇ ਜੋੜੇ ਨਾਲ ਨਾਲ ਇਹ ਪ੍ਰੋਮਿਸ ਕਰ ਰਹੇ ਸਨ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਿਆਂ। ਉੱਥੇ ਇਹ ਗੱਲ ਦੱਸਦਿਆਂ ਮੈਨੂੰ ਫਖਰ ਮਹਿਸੂਸ ਹੋ ਰਿਹਾ ਸੀ, ਗੁਰਮੁਖੋ ਸਿੱਖ ਇਸੇ ਲਈ ਏਡਸ ਤੋਂ ਬਚੇ ਹੋਏ ਨੇ ਕਿ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਇੱਕ ਗੱਲ ਸਮਝਾ ਦਿੱਤੀ ਹੈ, ਸਿੱਖਾ ਤੂੰ ਜਦੋਂ ਤੱਕ ਜੀਵਨ ਵਿੱਚ ਜਿਉਣਾ ਨਾ, ਤੂੰ ਸਦਾ ਉੱਚੇ ਆਚਰਣ ਦਾ ਮਾਲਕ ਰਹਿਣਾ। ਔਰ ਸੱਚਮੁੱਚ ਉਸ ਵੇਲੇ ਫਖਰ ਨਾਲ ਮੇਰਾ ਸਿਰ ਉੱਚਾ ਹੋ ਰਿਹਾ ਸੀ। ਪਰ ਮੈਂ ਫਿਰ ਦੁਹਰਾਉਂਦਾ, ਆਮ ਜੀਵਨ ਵਿੱਚ ਤਾਂ ਹੋ ਸਕਦਾ ਹੈ ਇਹ ਗੱਲ, ਇਹ ਆਚਰਣ, ਇਹ ਉੱਚਤਾ ਕਿਸੇ ਵੀ ਵੇਲੇ ਭੰਗ ਹੋ ਜਾਏ। ਔਰ ਮਤਾਂ ਸਮਝਿਓ, ਜੀਵਨ ਵਿੱਚ ਇੱਕ ਨਹੀਂ ਅਨੇਕਾਂ ਮੌਕੇ ਐਸੇ ਆ ਜਾਂਦੇ ਨੇ ਜਦੋਂ ਇਹ ਵਿਕਾਰਾਂ ਦਾ ਵੇਗ ਐਡਾ ਪ੍ਰਬਲ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹੈ, ਮਹਾਰਾਜ ਕਹਿੰਦੇ ਹੁੰਦਾ ਪਤਾ ਕੀ, ਇੱਥੇ ਤਾਂ ਵੱਡੇ ਵੱਡੇ ਬੰਨ ਟੁੱਟਦੇ ਪਏ ਨੇ, ਅਤੇ ਮੂਰਖ ਮਨੁੱਖ ਸੋਚਦਾ ਮੈਂ ਥੋੜ੍ਹਾ ਜਿਹਾ ਚਿੱਕੜ ਲਾ ਕੇ ਇਸ ਪਾਣੀ ਨੂੰ ਰੋਕੀ ਰੱਖਾਂ। ਮਹਾਰਾਜ ਕਹਿੰਦੇ ਨੇ, ਚਿੱਕੜ ਲਾਇਆ ਕਿਆ ਥੀ ਹੈ, ਪੱਥਰ ਟੁੱਟਿਆ ਬੰਦ। ਵਿਕਾਰਾਂ ਦਾ ਵੇਗ ਤਾਂ ਐਡਾ ਪ੍ਰਬਲ ਹੁੰਦਾ, ਪੱਥਰਾਂ ਦਾ ਬੰਨ ਵੀ ਟੁੱਟ ਗਿਆ, ਅਤੇ ਮੂਰਖ ਮਨੁੱਖ ਸੋਚਦਾ ਮੈਂ ਸ਼ਾਇਦ ਆਪਣੀ ਹਿੰਮਤ ਨਾਲ ਹੀ ਕਾਇਮ ਰਹਿ ਸਕਾਂਗਾ। ਨਹੀਂ, ਜ਼ਰੂਰੀ ਹੈ, ਗੁਰੂ ਦਾ ਆਸਰਾ, ਗੁਰੂ ਦੀ ਓਟ ਜ਼ਰੂਰ ਮਿਲ ਜਾਏ। ਔਰ ਅੰਮ੍ਰਿਤ ਛਕਣਾ, ਉੱਚੇ ਆਚਰਣ ਦੀ ਟੀਸੀ 'ਤੇ ਪਹੁੰਚ ਕੇ ਇੱਕ ਰੋਕ ਲਗਾਉਣ ਵਾਂਗ ਹੈ। ਆਪ ਨੂੰ ਖਿਆਲ ਹੋਵੇ, ਸਿੱਖ ਇਤਿਹਾਸ ਦੀ ਇਹ ਸਾਖੀ ਬੜੀ ਪ੍ਰਸਿੱਧ ਹੈ, ਮੈਂ ਸਿਰਫ ਟੂਕ ਮਾਤਰ ਤੁਹਾਡੇ ਸਾਹਮਣੇ ਰੱਖਦਾ। ਜਦੋਂ ਭਾਈ ਜੋਗਾ ਸਿੰਘ ਉੱਚੇ ਆਚਰਣ ਤੋਂ ਡਿੱਗਣ ਲੱਗੇ ਤਾਂ ਸਿੱਖ ਨੂੰ ਕੀ ਆਖਿਆ ਗਿਆ? ਇਹ ਨਹੀਂ ਕਿਹਾ ਗਿਆ ਨਾ, ਜੋਗਾ ਸਿੰਘ ਉਹ ਸਿੱਖਾ ਤੇਰੇ ਚਿਹਰੇ ਮੋਹਰੇ ਤੋਂ ਲੱਗਦਾ ਹੈ, ਤੇਰੇ ਪਹਿਰਾਵੇ 'ਤੇ ਸੁੰਦਰ ਦਿਸਦੇ ਹੋਏ ਇਸ ਕਛਹਿਰੇ ਤੋਂ ਲੱਗਦਾ ਤੂੰ ਆਨੰਦਪੁਰ ਵਾਲੇ ਗੁਰੂ ਕਲਗੀਧਰ ਦਾ ਸਿੱਖ ਹੈ। ਅਤੇ ਆਨੰਦਪੁਰ ਵਾਲੇ ਗੁਰੂ ਕਲਗੀਧਰ ਦੇ ਸਿੱਖ ਇਸ ਤਰ੍ਹਾਂ ਤਾਂ ਨਹੀਂ ਕਰਿਆ ਕਰਦੇ। ਇੱਕ ਰੋਕ ਹੈ ਮਨ ਨੂੰ ਉਸ ਉੱਚ ਆਚਰਣ 'ਤੇ ਟਿਕਾਈ ਰੱਖਣ ਲਈ। ਪਤਾ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਮੈਨੂੰ ਬੇਈਮਾਨੀ ਨਹੀਂ ਕਰਨੀ ਚਾਹੀਦੀ, ਇਸੇ ਲਈ ਸੋਚਦਾ ਕਿ ਹਾਲਾਂ ਮੈਨੂੰ ਬੇਈਮਾਨੀ ਕਰਨੀ ਪੈਣੀ ਹੈ ਜਾਂ ਮੈਂ ਬੇਈਮਾਨੀ ਹਰ ਹਾਲ ਕਰਨੀ ਹੈ, ਸ਼ਾਇਦ ਇਸੇ ਲਈ ਅੰਮ੍ਰਿਤ ਛਕਣ ਤੋਂ ਦੂਰ ਦੌੜਦਾ ਹੈ। ਜਾਣਦਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਮੈਨੂੰ ਉੱਚ ਆਚਰਣ ਕਾਇਮ ਰੱਖਣਾ ਚਾਹੀਦਾ, ਅਤੇ ਹਾਲਾਂ ਮਨ ਵਿੱਚ ਇਹ ਖਿਆਲ ਆਉਂਦੇ ਨੇ ਕਿ ਮੈਂ ਜੋ ਚਾਹਾਂ ਉਹ ਕਰਾਂ, ਸ਼ਾਇਦ ਇਸੇ ਲਈ ਅੰਮ੍ਰਿਤ ਛਕਣ ਤੋਂ ਦੂਰ ਦੌੜਦਾ ਹੈ। ਜਿਸ ਵੇਲੇ ਤਕਰੀਬਨ 3 ਸਾਲ ਪਹਿਲਾਂ ਕੈਨੇਡਾ ਦੀ ਮੈਨੂੰ ਹੈਲਥ ਰਿਪੋਰਟ ਪੜ੍ਹਨ ਦਾ ਮੌਕਾ ਮਿਲਿਆ, ਅਤੇ ਆਪ ਨੂੰ ਖਿਆਲ ਹੋਵੇ ਕੈਨੇਡਾ ਦਾ ਇੱਕ ਬੜਾ ਮਸ਼ਹੂਰ ਸ਼ਹਿਰ ਹੈ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦਾ ਵੱਡਾ ਸ਼ਹਿਰ ਹੈ, ਬ੍ਰਿਟਿਸ਼ ਕੋਲੰਬੀਆ ਸਟੇਟ ਹੈ, ਅਤੇ ਬ੍ਰਿਟਿਸ਼ ਕੋਲੰਬੀਆ ਦੀ ਹੈਲਥ ਰਿਪੋਰਟ ਮੈਂ ਪੜ੍ਹ ਰਿਹਾ ਸਾਂ। ਤੁਸੀਂ ਹੈਰਾਨ ਹੋਵੋਗੇ, ਉਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਬੀਤੇ ਸਾਲ ਸਾਡੀ ਇਸ ਵੱਡੀ ਸਟੇਟ ਵਿੱਚ ਸੜਕ ਹਾਦਸਿਆਂ ਵਿੱਚ ਤਕਰੀਬਨ 1300 ਲੋਕ ਮਰੇ ਨੇ ਕੈਨੇਡਾ ਦੀ BC ਸਟੇਟ ਵਿੱਚ। ਹੈ ਹੈਲਥ ਰਿਪੋਰਟ ਪਰ ਦੱਸੀ ਜਾ ਰਹੀ ਹੈ ਰੋਡ ਐਕਸੀਡੈਂਟਸ ਦੇ ਬਾਰੇ ਵਿੱਚ। ਰਿਪੋਰਟ ਸੀ ਕਿ ਪਿਛਲੇ ਸਾਲ ਸਾਡੇ ਇਸ ਪੂਰੇ ਸੂਬੇ ਵਿੱਚ 1300 ਬੰਦੇ ਸੜਕ ਹਾਦਸਿਆਂ ਵਿੱਚ ਮਰੇ ਨੇ, ਪਰ ਹੈਲਥ ਰਿਪੋਰਟ ਸੀ ਕਿ ਇਸੇ ਇੱਕ ਸਾਲ ਵਿੱਚ ਸਾਡੇ ਇਸੇ ਸੂਬੇ ਵਿੱਚ 5200 ਬੰਦੇ, ਤਕਰੀਬਨ 4 ਗੁਣਾ ਵਧੇਰੇ ਲੋਕ ਸਿਰਫ ਤੰਬਾਕੂ ਪੀਣ ਨਾਲ ਹੋਈਆਂ ਬਿਮਾਰੀਆਂ ਕਰਕੇ ਮਰੇ ਨੇ। ਅਤੇ ਮੈਂ ਸੋਚ ਰਿਹਾ ਸਾਂ, ਮੇਰੇ ਗੁਰੂ ਮੈਂ ਤੇਰਾ ਕਿਵੇਂ ਧੰਨਵਾਦ ਕਰਾਂ, ਤੂੰ ਸਿਰਫ ਇੱਕੋ ਗੱਲ ਸਮਝਾਈ, ਇੱਕੋ ਗੱਲ ਕਹਿ ਦਿੱਤੀ, ਮੇਰਾ ਸਿੱਖ ਤੰਬਾਕੂ ਨੋਸ਼ੀ ਨਹੀਂ ਕਰੇਗਾ ਬਸ। ਮੇਰੇ ਗੁਰੂ ਤੂੰ ਕਿੱਡੀ ਰਹਿਮਤ ਕਰਕੇ ਸਾਨੂੰ ਇੱਕ ਵੱਡੀ ਇਸ ਮੁਸੀਬਤ ਤੋਂ ਬਚਾਇਆ, ਔਰ ਅੱਜ ਸਾਰੀ ਦੁਨੀਆ ਇਸ ਮੁਸੀਬਤ ਨਾਲ ਲੜ ਰਹੀ ਹੈ ਜਿਸ ਦਾ ਕੋਈ ਹੱਲ ਨਹੀਂ ਦਿੰਦਾ। ਦੋ ਵੱਡੀਆਂ ਮੁਸੀਬਤਾਂ ਨੇ ਜੇ ਕਿਤੇ ਹਾਲਾਂ ਇਹ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਵਿੱਚ ਮੈਂ ਰਿਪੋਰਟ ਪੜ੍ਹੀ ਕਿ ਚੀਨ ਵਿੱਚ 2 ਨੌਜਵਾਨ ਮੁੰਡਿਆਂ ਨੇ ਸ਼ਰਤ ਲਾਈ ਬਈ ਅਸੀਂ ਵੱਧ ਤੋਂ ਵੱਧ ਸਿਗਰਟਾਂ ਪੀਣੀਆਂ ਨੇ, ਦੋਵਾਂ ਦੀ ਸ਼ਰਤ ਸੀ। ਅਤੇ ਤੁਸੀਂ ਹੈਰਾਨ ਹੋਵੋਗੇ, ਇੱਕ ਨੌਜਵਾਨ ਮੁੰਡੇ ਨੇ 100 ਸਿਗਰਟਾਂ ਲਗਾਤਾਰ ਪੀਤੀਆਂ ਅਤੇ ਉਸੇ ਵੇਲੇ ਬੇਹੋਸ਼ ਹੋ ਕੇ ਡਿੱਗਾ ਅਤੇ ਮਰ ਗਿਆ, ਦੂਸਰੇ ਨੇ 80 ਪੀਤੀਆਂ ਅਤੇ ਬੇਹੋਸ਼ ਹੋਣ ਤੋਂ ਬਾਅਦ ਬਚ ਜ਼ਰੂਰ ਗਿਆ, ਪਰ ਸਾਰੀ ਜ਼ਿੰਦਗੀ ਲਈ ਨਕਾਰਾ ਹੋ ਗਿਆ। ਏਡੀ ਵੱਡੀ ਮੁਸੀਬਤ ਹੈ, ਦੋ ਹੀ ਤਾਂ ਵੱਡੀਆਂ ਬਿਮਾਰੀਆਂ ਨੇ, ਇੱਕ ਤੰਬਾਕੂ ਨੋਸ਼ੇ ਦੀ ਬਿਮਾਰੀ ਅਤੇ ਇੱਕ ਏਡਸ ਦੀ ਬਿਮਾਰੀ, ਜਿਨ੍ਹਾਂ ਦਾ ਹੱਲ ਅੱਜ ਦੁਨੀਆ ਵਿੱਚ ਕੋਈ ਹੈ ਨਹੀਂ। ਅਤੇ ਮੈਂ ਸੋਚਦਾ, ਮੇਰੇ ਗੁਰੂ ਕਲਗੀਧਰ ਮੈਂ ਤੇਰਾ ਕਿਵੇਂ ਧੰਨਵਾਦ ਕਰਾਂ ਮਹਾਰਾਜ, ਤੂੰ ਏਡੀ ਰਹਿਮਤ ਕੀਤੀ, ਏਡੀ ਕਿਰਪਾ ਕੀਤੀ ਸੱਚੇ ਪਾਤਸ਼ਾਹ, ਸਿਰਫ ਇੱਕੋ ਗੱਲ ਸਮਝਾਈ, ਤੂੰ ਗੁਰੂ ਦਾ ਸਿੱਖ ਹੋਣਾ, ਤੂੰ ਅੰਮ੍ਰਿਤਧਾਰੀ ਹੋਣਾ, ਅਤੇ ਅੰਮ੍ਰਿਤ ਛਕਣਾ ਆਪਣੇ ਆਪ ਨਾਲ, ਆਪਣੇ ਮਨ ਨਾਲ, ਗੁਰੂ ਨਾਲ, ਸਮਾਜ ਨਾਲ ਅਤੇ ਦੇਸ਼ ਨਾਲ ਇੱਕ ਵਾਅਦਾ ਹੈ ਕਿ ਮੈਂ ਚੰਗਾ ਜੀਵਨ ਜਿਉਵਾਂਗਾ। ਔਰ ਇਹ ਗੱਲ ਸਦਾ ਚੇਤੇ ਵਿੱਚ ਰੱਖਿਓ, ਜਿਹੜਾ ਬੰਦਾ ਗੁਰੂ ਦਾ ਵਫਾਦਾਰ ਕੋਈ ਨਹੀਂ ਨਾ, ਲਾਜ਼ਮੀ ਤੌਰ 'ਤੇ ਕਿਸੇ ਦਾ ਵੀ ਵਫਾਦਾਰ ਹੋ ਕੋਈ ਨਹੀਂ ਸਕਦਾ। ਜਿਹੜਾ ਗੁਰੂ ਨਾਲ ਕੀਤਾ ਹੋਇਆ ਪ੍ਰਣ ਕੋਈ ਨਹੀਂ ਨਿਭਾਉਂਦਾ, ਕੀ ਸੋਚਦੇ ਹੋ ਦੁਨੀਆ ਵਿੱਚ ਕਿਸੇ ਹੋਰ ਬੰਦੇ ਨਾਲ ਕੀਤਾ ਹੋਇਆ ਪ੍ਰਣ ਨਿਭਾ ਸਕੇਗਾ? ਅੰਮ੍ਰਿਤ ਛਕਣਾ ਤਾਂ ਇੱਕ ਪ੍ਰਣ ਹੈ ਗੁਰੂ ਨਾਲ ਆਪਣੇ ਜੀਵਨ ਨੂੰ ਉੱਚਿਆਂ ਬਣਾਈ ਰੱਖਣ ਦਾ। ਮਤਾ ਸਮਝਿਓ ਕਿ ਇਹ ਕਿਤੇ ਕੋਈ ਰਾਜਨੀਤੀ ਵਾਲੀ ਗੱਲ ਹੈ ਜਾਂ ਕਿਤੇ ਪਾਰਟੀ ਬਦਲਣ ਵਾਲੀ ਗੱਲ ਹੈ, ਹਾਂ ਇਹ ਸਿੱਖ ਦੀ ਖੁਸ਼ੀ ਉਹ ਅੰਮ੍ਰਿਤਧਾਰੀ ਹੋਵੇ ਜੇ ਉਸਨੂੰ ਜਾਪਦਾ ਹੈ ਕਿ ਰਾਜਨੀਤਿਕ ਤੌਰ 'ਤੇ ਫਾਇਦਾ ਹੈ ਕਿਤੇ ਅਕਾਲੀ ਬਣਨ ਵਿੱਚ ਅਤੇ ਅਕਾਲੀ ਚਾਹ ਬਣੇ, ਜੇ ਉਸਨੂੰ ਜਾਪਦਾ ਕਿ ਰਾਜਨੀਤਿਕ ਤੌਰ 'ਤੇ ਮੈਨੂੰ ਫਾਇਦਾ ਕਿਸੇ ਹੋਰ ਪਾਰਟੀ ਨਾਲ ਜੁੜਨ ਵਿੱਚ ਅਤੇ ਹੋਰ ਪਾਰਟੀ ਨਾਲ ਚਾਹ ਜੁੜੇ, ਇਹ ਉਸਦਾ ਨਿੱਜ ਦਾ ਸੰਬੰਧ ਹੈ ਕਿ ਉਹ ਸੱਚੇ ਪਾਤਸ਼ਾਹ ਨਾਲ ਜੁੜਿਆ ਹੋਇਆ ਹੋਵੇ, ਅੰਮ੍ਰਿਤਧਾਰੀ ਹੋਵੇ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਹੋ ਕੇ ਆਪਣਾ ਜੀਵਨ ਬਤੀਤ ਕਰੇ। ਫਿਰ ਲਾਜ਼ਮੀ ਤੌਰ 'ਤੇ ਉਸਦਾ ਜੀਵਨ ਉੱਚਾ ਹੋਵੇਗਾ। ਮੇਰੇ ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਡੇ ਮਨ ਨੂੰ ਇਸ ਗੱਲ ਦਾ ਸਦਾ ਭਰੋਸਾ ਰਹੇ, ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਦੇ ਬਖਸ਼ੇ ਹੋਏ ਕਕਾਰਾਂ ਦੁਆਰਾ ਘੱਟੋ ਘੱਟ ਇਹ ਗੱਲ ਵਧੇਰੇ ਯਾਦ ਰਹੇਗੀ, ਗੁਰ ਮੇਰਾ ਸੰਗ। ਔਰ ਰਲ ਕੇ ਆਖੀਏ, ਸਦਾ ਹੈ ਨਾਲੇ ਗੁਰ ਮੇਰਾ ਸੰਗ, ਸਦਾ ਹੈ ਨਾਲੇ ਜਪੋ ਗੁਰ ਮੇਰਾ ਸੰਗ। ਗੁਰੂ ਕਿਰਪਾ ਕਰਨ, ਗੁਰੂ ਦੀ ਇਹ ਗੱਲ ਸਮਝਦਿਆਂ ਆਪਣੇ ਹਿਰਦੇ ਵਿੱਚ ਵਸਾਉਂਦਿਆਂ ਅਸੀਂ ਜੀਵਨ ਸਫਲ ਕਰ ਲਈਏ। ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਣ ਲਈ ਆਪ ਸਰਬੱਤ ਪਾਸੋਂ ਦੋਵੇਂ ਹੱਥ ਜੋੜ ਕੇ ਖਿਮਾ ਚਾਹੁੰਦਾ। ਸਤਿਗੁਰੂ ਸਰਬੱਤ ਨੂੰ ਚੜ੍ਹਦੀ ਕਲਾ, ਨਾਮ ਦੀ ਦਾਤ ਅਤੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।